ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਸਾਡੇ ਨਾਲ ਇਸ ਵੇਲੇ ਭਾਰਤ ਤੋਂ ਆਏ ਇੱਕ ਨਿਰਦੇਸ਼ਕ ਅਤੇ ਇੱਕ ਰਾਈਟਰ ਕੁਲਜੀਤ ਸਿੰਘ ਹੋਰਾਂ ਨੇ ਸਾਂਝ ਬਣਾਈ ਹੈ, ਜੋ ਕਿ ਪਿਛਲੇ ਕੁਝ ਦਿਨਾਂ ਤੋਂ ਆਸਟ੍ਰੇਲੀਆ ਦੇ ਵਿੱਚ ਦਾਸਤਾਨੇ ਗੁਰੂ ਨਾਨਕ ਦੇ ਨਾਮ 'ਤੇ ਇੱਕ ਥੀਏਟਰ ਸ਼ੋਅ ਕਰਵਾ ਰਹੇ ਨੇ, ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਨੂੰ ਦਰਸਾਇਆ ਗਿਆ। ਸੋ ਆਓ ਇਸ ਬਾਰੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਵਧੇਰੇ ਜਾਣਕਾਰੀ ਹਾਸਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਕੁਲਜੀਤ ਜੀ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪਾਰਸ ਜੀ, ਥੈਂਕ ਯੂ ਸੋ ਮਚ।
ਕੁਲਜੀਤ ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਹੁਣੇ ਹੁਣੇ ਬੋਲਿਆ ਕਿ ਤੁਸੀਂ ਇੱਥੇ ਆਸਟ੍ਰੇਲੀਆ ਦੇ ਵਿੱਚ ਇੰਡੀਆ ਤੋਂ ਖਾਸ ਤੌਰ 'ਤੇ ਇੱਥੇ ਇੱਕ ਸਟੋਰੀ ਟੈਲਿੰਗ ਕਰ ਰਹੇ ਹੋ, ਇੱਕ ਥੀਏਟਰ ਸ਼ੋਅ ਕਰ ਰਹੇ ਹੋ, ਸਾਨੂੰ ਪਲੀਜ਼ ਥੋੜ੍ਹਾ ਜਿਹਾ ਇਸ ਬਾਰੇ ਪਹਿਲਾਂ ਵਿਸਥਾਰ ਦੇ ਨਾਲ ਜ਼ਰੂਰ ਦੱਸਿਓ
ਜੀ। ਦਾਸਤਾਨ ਗੋਈ ਉਰਦੂ ਸਟੋਰੀ ਟੈਲਿੰਗ ਨੂੰ ਅਸੀਂ ਕਹਿੰਦੇ ਹਾਂ, ਤੇ ਕੁਛ ਸਮਾਂ ਪਹਿਲਾਂ ਦਾਸਤਾਨ ਗੋਈ ਦੀ ਇੱਕ ਵਰਕਸ਼ਾਪ ਹੋਈ ਸੀ, ਟ੍ਰੇਨਿੰਗ ਹੋਈ ਸੀ, ਮੈਂ ਅਟੈਂਡ ਕੀਤੀ, ਤੇ ਉਹ ਬਹੁਤ ਹੀ ਰਿਚ ਫੋਰਮ ਸੀ। 19ਵੀਂ ਸ਼ਤਾਬਦੀ ਚ ਕਾਫੀ ਦਾਸਤਾਨਾਂ ਪੜ੍ਹੀਆਂ ਜਾਂਦੀਆਂ ਸਨ ਅਮੀਰ ਹਮਜ਼ਾ ਬਾਰੇ, ਵੱਖ ਵੱਖ ਸਟੋਰੀਜ਼ ਅਮੀਰ ਹਮਜ਼ਾ ਦੀਆਂ। ਤੇ ਜਦੋਂ ਵਰਕਸ਼ਾਪ ਖਤਮ ਹੋਈ ਤੇ ਮੈਂ ਫਾਰਸੀ ਵਿੱਚ ਦਾਸਤਾਨੇ ਬਾਹਰ ਜਾਦੂ ਕਰਕੇ ਦਾਸਤਾਨ ਨੂੰ ਕਰਦਾ ਰਿਹਾ, ਦਿੱਲੀ ਬੰਬਈ ਪਰਫੋਰਮ ਵੀ ਕੀਤੀ ਮਹਿਮੂਦ ਫਾਰੂਕੀ ਸਾਹਿਬ ਨਾਲ। ਉਹਦੇ ਬਾਅਦ ਉਹਨਾਂ ਹੀ ਮੈਨੂੰ ਇਨਕਰੇਜ ਕੀਤਾ, ਉਹਨਾਂ ਕਿਹਾ ਕਿ ਤੁਹਾਡੀ ਆਪਣੇ ਟ੍ਰੈਡੀਸ਼ਨ ਵਿੱਚ, ਤੁਹਾਡੇ ਆਪਣੇ ਹਿਸਟਰੀ ਵਿੱਚ, ਈਥੋਸ ਵਿੱਚ, ਸਿੱਖ ਈਥੋਸ ਵਿੱਚ ਕਿਤੇ ਬਹੁਤ ਸਾਰੀ ਕਹਾਣੀਆਂ ਨੇ, ਤੁਸੀਂ ਉਹਨਾਂ ਨੂੰ ਕਿਉਂ ਨਹੀਂ ਕਰਦੇ। ਤੇ ਉਹ ਇੱਕ ਚੀਜ਼ ਮੇਰੇ ਜ਼ਿਹਨ 'ਚ ਰਹਿ ਗਈ। ਤੇ ਜਦੋਂ 550 ਸਾਲ ਬਾਬਾ ਨਾਨਕ ਦਾ ਅਸੀਂ ਸਭ ਸੈਲੀਬ੍ਰੇਟ ਕਰ ਰਹੇ ਸੀ ਤਾਂ ਪੂਰਾ ਥੀਏਟਰ ਗਰੁੱਪ ਜੋ ਅਟੈਂਡਰ ਹੈਗਾ, ਅਸੀਂ ਸਾਰਿਆਂ ਸੋਚਿਆ ਕਿ ਅਸੀਂ ਦਾਸਤਾਨ ਬਾਬਾ ਨਾਨਕ ਦੀ ਜੀਵਨੀ ਉੱਤੇ, ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੀ ਲਰਨਿੰਗਸ ਦੇ ਉੱਤੇ ਜੋ ਸ਼ੇਅਰ ਕਰਨਾ ਚਾਹੁੰਦੇ ਹੋਣ ਉਹਦੇ ਤੇ ਬਣਾਈਏ। ਉਹਦੇ ਬਾਅਦ ਕੋਵਿਡ ਵੀ ਆ ਗਿਆ ਤੇ ਸਬਬ ਐਵੇਂ ਬਣਿਆ ਕਿ ਅਸੀਂ ਸਾਰੇ ਲੋਕ ਘਰਾਂ 'ਚ ਰਹਿ ਗਏ ਤੇ ਫਿਰ ਅਸੀਂ ਬਾਣੀ ਨੂੰ ਪੜ੍ਹਨਾ, ਬਾਬਾ ਨਾਨਕ ਦੀ ਜੀਵਨ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਅਸੀਂ ਫਿਰ ਇਸ ਦਾਸਤਾਨ ਨੂੰ ਲਿਖਿਆ। ਲਿਖਣ ਤੋਂ ਬਾਅਦ ਐਵੇਂ ਕੁਝ ਬਣਿਆ ਸਬਬ ਕਿ ਆਡੀਟੋਰੀਅਮ 'ਚ ਸਭ ਕੁਛ ਬੰਦ ਸਨ ਤੇ ਹੁਣ ਦਾਸਤਾਨ ਗੋਈ ਕਰਕੇ ਅਸੀਂ ਲੋਕਾਂ ਤੱਕ ਪਹੁੰਚ ਸਕੇ। ਅਸੀਂ ਲੋਕਾਂ ਨੇ ਵੀ ਕਿਹਾ ਕਿ ਤੁਸੀਂ ਜੇ ਘਰੋਂ ਨਹੀਂ ਆ ਸਕਦੇ ਤੁਸੀਂ ਉੱਥੇ ਰਹੋ, ਅਸੀਂ ਤੁਹਾਡੇ ਘਰ ਆ ਕੇ ਦਾਸਤਾਨ ਪੜ੍ਹ ਦਿਆਂਗੇ, ਕਿਉਂਕਿ ਬਹੁਤ ਛੋਟਾ ਸਹੀ ਥਾਂ ਚਾਹੀਦੀ ਹੁੰਦੀ ਹੈ। ਇਟਸ ਲਾਈਕ ਤੁਸੀਂ ਇੱਕ ਛੋਟਾ ਜਿਹਾ ਦੀਵਾਨ ਦੇ ਉੱਤੇ ਦੋ ਬੰਦੇ ਬੈਠਦੇ ਨੇ, ਬਾਕੀ ਆਡੀਅੰਸ ਜਾਂ ਸੰਗਤ ਜੋ ਵੀ ਤੁਸੀਂ ਕਹਿਣਾ ਚਾਹੋ ਉਹ ਆਸ ਪਾਸ ਬੈਠ ਜਾਂਦੀ ਹੈ ਤੇ ਅਸੀਂ ਗਾ ਵੀ ਦੇਈਦਾ ਤੇ ਸੁਣਾ ਵੀ ਦੇਈਦਾ। ਦਾਸਤਾਨ ਗੋਈ ਵਿੱਚ ਗਾਣੇ ਦਾ ਸਬਬ ਨਹੀਂ ਹੁੰਦਾ, ਜਿਵੇਂ ਉਰਦੂ ਦੀ ਅਸੀਂ ਜੋ ਮੈਂ ਸਿੱਖਿਆ ਉਹਦੇ 'ਚ ਬਸ ਨਰੇਸ਼ਨ ਚੱਲਦੀ, ਉਹਦੇ 'ਚ ਕਹਾਣੀ ਸੁਣਾਈ ਜਾਂਦੀ। ਜੋ ਦਾਸਤਾਨੇ ਗੁਰੂ ਨਾਨਕ ਹੈ ਇਹਦੇ 'ਚ ਤੁਸੀਂ ਦੇਖੋਗੇ ਕਿ ਨਰੇਸ਼ਨ ਵੀ ਹੁੰਦੀ ਵਿੱਚ ਵਿੱਚ, ਜੋ ਬਾਣੀ ਹੈ ਬਾਬਾ ਨਾਨਕ ਦੇ ਹਵਾਲੇ ਤੋਂ ਜਾਂ ਬਾਬਾ ਫਰੀਦ ਦੇ ਹਵਾਲੇ ਤੋਂ ਜਾਂ ਕਬੀਰ ਸਾਹਿਬ ਦੇ ਹਵਾਲੇ ਤੋਂ, ਉਹ ਅਸੀਂ ਵਿੱਚ ਵਿੱਚ ਲੈ ਕੇ ਆਉਂਦੇ ਹਾਂ ਤਾਂ ਕਿ ਉਹ ਜੋ ਨੈਰੇਟਿਵ ਹੈਗਾ ਉਹ ਖੂਬਸੂਰਤੀ ਨਾਲ ਲੱਗੇ ਬੰਦਾ ਹੈ ਜੀ। ਅਸੀਂ ਐਡੀਲੇਡ ਫ੍ਰਿੰਜ ਵਿੱਚ ਸਨ, ਨਿਉਤਾ ਸੀ, ਅਸੀਂ ਉੱਥੇ 6 ਪਰਫੋਰਮੈਂਸ ਦੇ ਕੇ ਆਏ ਹਾਂ। ਉੱਥੇ ਇੱਕ ਚਰਚ ਹੈਗੀ ਜਿਹਦਾ ਗਰਾਜ ਇੰਟਰਨੈਸ਼ਨਲ ਬੋਲਦੇ, ਉੱਥੇ ਅਸੀਂ ਕੀਤਾ। ਉਹਦੇ ਬਾਅਦ ਅਸੀਂ ਸੋਚਿਆ ਵਾਪਸ ਹਿੰਦੁਸਤਾਨ ਜਾਣ ਤੋਂ ਪਹਿਲਾਂ ਦੇਖੀਏ ਕਿ ਮੈਲਬੋਰਨ ਵਿੱਚ ਕੁਛ ਸਾਡੇ ਸਾਥੀ ਸੰਗੀ ਹੈਗੇ, ਉਹਨਾਂ ਨੂੰ ਪੁੱਛ ਲਈਏ। ਤੇ ਅਸੀਂ ਇੱਥੇ ਪੁੱਛਿਆ ਤੇ ਬਹੁਤ ਹੀ ਓਵਰਵੈਲਮਿੰਗ ਸਾ ਰਿਸਪੋਂਸ ਸੀ ਤੇ ਅਸੀਂ 2 ਦਾਸਤਾਨਾਂ ਕਰ ਰਹੇ ਹਾਂ, ਇੱਕ ਅੱਜ ਸ਼ਾਮ ਨੂੰ ਹੈਗੀ ਜੀ ਔਰ ਇੱਕ 10 ਤਰੀਕ ਸ਼ਾਮ ਨੂੰ ਰਹੇਗੀ ਜੀ।
ਜੀ, ਇੱਕ ਚੀਜ਼ ਕੁਲਜੀਤ ਜੀ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਵਿੱਚ ਮੈਂਸ਼ਨ ਕੀਤਾ ਕਿ ਦਾਸਤਾਨ ਹੈ ਨਾ ਉਹਨੂੰ ਮਿਊਜ਼ਿਕ ਦੇ ਜ਼ਰੀਏ ਵੀ ਤੁਸੀਂ ਨਰੇਟ ਕਰਦੇ ਹੋ, ਇਹ ਆਮ ਥੀਏਟਰ ਜੋ ਹੁੰਦਾ ਹੈ, ਇੱਕ ਆਮ ਥੀਏਟਰ ਐਕਟ ਹੈ, ਉਹਦੇ ਨਾਲੋਂ ਕਿਸ ਤਰ੍ਹਾਂ ਡਿਫਰੈਂਸ਼ੀਏਟ ਕਰਦੀ, ਕਿਸ ਤਰ੍ਹਾਂ ਵੱਖਰੀ ਹੈ?
ਦੇਖੋ, ਆਮ ਥੀਏਟਰ ਵਿੱਚ ਐਕਸ਼ਨ ਨੂੰ ਅਸੀਂ ਮੰਨਦੇ ਹਾਂ ਕਿ ਕੋਈ ਵਿੰਗਸ ਤੋਂ ਐਂਟਰੀ ਲਏਗਾ, ਕੁਛ ਕੁਛ ਕੰਮ ਕਰੇਗਾ ਤੇ ਉਹਦੀ ਐਗਜ਼ਿਟ ਹੋ ਜਾਏਗੀ, ਕੁਛ ਲਾਈਟਸ ਹੋਣਗੀਆਂ, ਫੇਡ ਇਨ ਫੇਡ ਆਊਟ ਹੋਏਗਾ, ਬਹੁਤ ਸਾਰੀ ਮੂਵਮੈਂਟ ਹੋਏਗੀ। ਇਹ ਜੋ ਦਾਸਤਾਨ ਕੋਈ ਏ, ਇਹ ਸਟੋਰੀ ਟੈਲਿੰਗ ਏ, ਜਿਹਨ ਅਸੀਂ ਹੁੰਦਾ ਨਾ ਤਖਾਂ ਨੂੰ ਸੁਣਾਉਣੇ ਦਾ ਜੋ ਟ੍ਰੈਡੀਸ਼ਨ ਏ ਉਹ ਹੈਗਾ, ਜਿਵੇਂ ਅਸੀਂ ਗੁਰਦੁਆਰਿਆਂ 'ਚ ਜਾਂ ਮੰਦਿਰ 'ਚ ਵੀ ਦੇਖਦੇ ਹਾਂ ਕਿ ਕਹਾਣੀ ਨੂੰ ਸੁਣਾਇਆ ਜਾਂਦਾ ਬੈਠ ਕੇ। ਸਾਡੇ ਰਾਗੀ ਜੱਥੇ, ਢਾਡੀ ਜੱਥੇ, ਉਹ ਸਾਰੇ ਕਹਾਣੀ ਸੁਣਾਉਂਦੇ, ਲੇਕਿਨ ਉਹ ਇੱਕ ਜਗ੍ਹਾ ਤੇ ਸਟੈਟਿਕ ਹੁੰਦੇ। ਦਾਸਤਾਨ ਕੋਈ ਉਹੀ ਫੋਰਮ ਏ, ਤੁਸੀਂ ਜਗ੍ਹਾ ਬੈਠਦੇ ਹੋ, ਸੰਗਤ ਆਡੀਅੰਸ ਤੁਹਾਡੇ ਚਾਰੋਂ ਤਰਫ ਹੁੰਦੀ ਹੈ, ਸਾਹਮਣੇ ਨੂੰ ਹੁੰਦੀ ਹੈ, ਤੁਸੀਂ ਉਸ ਕਹਾਣੀ ਨੂੰ ਨਰੇਟ ਕਰਦੇ ਹੋ, ਸੁਣਾਉਂਦੇ ਹੋ। ਹੋਰ ਅਸੀਂ ਐਲੀਮੈਂਟ ਕੀ ਪਾਇਆ ਕਿ ਅਸੀਂ ਬਸ ਸੁਣਾਵਾਂਗੇ ਨਹੀਂ, ਅਸੀਂ ਗਾ ਕੇ ਵੀ ਸੁਣਾਵਾਂਗੇ। ਦੋ ਐਸੀ ਉਹਦੇ 'ਚ ਦਾਤਾਂ ਨੇ ਗੁਰੂ ਨਾਨਕ 'ਚ ਐਡ ਹੋ ਗਈਆਂ ਜੀ।
ਜੀ ਕੁਲਜੀਤ ਜੀ, ਤੁਸੀਂ ਜਿਸ ਤਰ੍ਹਾਂ ਕਿਹਾ ਕਿ ਆਸਟ੍ਰੇਲੀਆ ਆਏ ਹੋ, ਤੁਸੀਂ ਪਹਿਲਾਂ ਐਡੀਲੇਡ ਪਰਫੋਰਮ ਕੀਤਾ, ਹੁਣ ਤੁਸੀਂ ਮੈਲਬਰਨ ਪਰਫੋਰਮ ਕਰ ਰਹੇ ਹੋ, ਅਤੇ ਜਿਹੜੇ ਤੁਹਾਡੇ ਆਰਟਿਸਟ ਹੈ, ਫਿਰ ਇੱਥੇ ਤੁਸੀਂ ਲੋਕਲ ਆਰਟਿਸਟ ਲਏ ਨੇ ਜਾਂ ਫਿਰ ਤੁਹਾਡੇ ਨਾਲ ਭਾਰਤ ਤੋਂ, ਹਿੰਦੁਸਤਾਨ ਤੋਂ ਤੁਹਾਡੇ ਨਾਲ ਆਰਟਿਸਟ ਇੱਥੇ ਆਏ ਨੇ?
ਹਾਂਜੀ, ਪਰ ਜੀ ਮੈਂ ਅਟੇਲੀਅਰ ਥੀਏਟਰ ਕੰਪਨੀ ਦਿੱਲੀ ਪਿਛਲੇ 19 ਸਾਲਾਂ ਤੋਂ ਰਨ ਕਰ ਰਹੇ ਹਾਂ, ਤੇ 2004 ਵਿੱਚ ਅਸੀਂ ਅਫੀਸ਼ੀਅਲੀ ਫਾਰਮ ਕੀਤਾ ਸੀ, ਤਾਂ ਤੋਂ ਮੇਰੇ ਨਾਲ ਬਹੁਤ ਸਾਰੇ ਆਰਟਿਸਟ ਕੰਮ ਕਰਦੇ ਰਹੇ, ਤੇ ਉਹੀ ਆਰਟਿਸਟ ਓਵਰ ਪੀਰੀਅਡ ਆਫ ਟਾਈਮ ਇੱਥੋਂ ਤੱਕ ਪਹੁੰਚੇ, ਤੇ ਜੋ ਮੇਰੇ ਨਾਲ ਚਾਰ ਆਰਟਿਸਟ ਨੇ ਉਹਨਾਂ ਚੋਂ 10 ਸਾਲ ਤੋਂ ਮੇਰੇ ਨਾਲ ਕੰਮ ਕਰ ਰਹੇ ਨੇ, ਗੌਰਵ ਸੂਰੀ ਜੋ ਚੀਫ ਦਾਸਤਾਨ ਗੋ ਨੇ ਜੋ ਕਹਾਣੀ ਨੂੰ ਨਰੇਟ ਕਰਦੇ, ਮਾਨਸੀ ਗਰੋਵਰ ਨੇ ਜੋ ਪਿਛਲੇ 6 ਸਾਲ ਤੋਂ ਥੀਏਟਰ ਕੰਪਨੀ ਨਾਲ ਕੰਮ ਕਰਦੇ ਜੋ ਪ੍ਰੋਡਕਸ਼ਨ ਸੰਭਾਲ ਰਹੇ, ਕੋਸਟਿਊਮ ਸੰਭਾਲਦੇ, ਤੇ ਗੁਨੀਤ ਹੈਗੇ ਉਹ ਸਿੰਗਰ ਨੇ, ਉਹਨਾਂ ਹੁਣੇ 6 ਮਹੀਨੇ ਸਨ ਪਹਿਲਾਂ ਜੁਆਇਨ ਕੀਤਾ, ਤੇ ਅਸੀਂ ਸਾਰੇ ਲੋਕ ਦਿੱਲੀ ਤੋਂ ਹੀ ਆ, ਇਕੱਠੇ ਕੰਮ ਕਰਦੇ ਹਾਂ, ਤੇ ਥੀਏਟਰ ਪ੍ਰੋਡਕਸ਼ਨ ਨੂੰ ਲੈ ਕੇ ਘੁੰਮਦੇ ਵੀ ਹਾਂ, ਤੇ ਦਿੱਲੀ ਹਿੰਦੁਸਤਾਨ ਦੇ ਅੰਦਰ ਤੇ ਨੌਰਥ ਇੰਡੀਆ ਸਪੈਸੀਫਿਕਲੀ ਪੰਜਾਬ ਯੂਪੀ ਉਹ ਵਾਲਾ ਏਰੀਆ ਤੇ ਅਸੀਂ ਸਾਡੀ ਰੈਗੂਲਰ ਪਰਫੋਰਮੈਂਸਿਸ ਟਰੈਵਲ ਕਰਦੀਆਂ ਜੀ। ਇੰਟਰਨੈਸ਼ਨਲੀ ਇਸ ਤੋਂ ਪਹਿਲਾਂ ਅਸੀਂ ਦੁਬਈ ਤੇ ਐਡਿਨਬਰਾ ਗਏ ਹਾਂ, ਆਸਟ੍ਰੇਲੀਆ ਸਾਡਾ ਪਹਿਲਾ ਟੂਰ ਹੈ
ਜੀ,
ਤੇ ਇਸ ਕਿਸਮ ਨਾਲ ਜੋ ਆਰਟਿਸਟ ਨੇ ਉਹ ਸਾਰੇ ਹਿੰਦੁਸਤਾਨ ਤੋਂ ਹੀ ਨੇ ਜੀ।
ਜੀ ਤੇ ਇਸ ਤੋਂ ਬਾਅਦ, ਆਸਟ੍ਰੇਲੀਆ ਤੋਂ ਬਾਅਦ ਕਿਤੇ ਹੋਰ ਵੀ ਤੁਹਾਡਾ ਕਿਸੇ ਹੋਰ ਮੁਲਕ ਦੇ ਵਿੱਚ ਵੀ ਪਰਫੋਰਮ ਕਰਨ ਦਾ ਪਲਾਨ ਹੈ?
ਹਾਂਜੀ, ਐਡੀਲੇਡ ਫ੍ਰਿੰਜ ਵਿੱਚ ਸਾਨੂੰ ਆਫਰ ਹੋਇਆ ਦਾਸਤਾਨ ਦੇਖ ਕੇ, ਜਪਾਨ ਵਿੱਚ ਟੋਕਿਓ ਫ੍ਰਿੰਜ ਹੁੰਦਾ, ਉੱਥੇ ਉਹਨਾਂ ਸੰਸਦਾ ਦਿੱਤਾ ਹੈਗਾ, ਉਹ ਕਹਿੰਦੇ ਤੁਸੀਂ ਜਾ ਕੇ ਪਰਫੋਰਮ ਕਰੋ। ਇੱਕ ਫਰਾਂਸ ਵਿੱਚ ਥਾਏ ਅਵਿਗਨਾਨ, ਮੈਂ ਅਗਰ ਉਹਨਾਂ ਦਾ ਪ੍ਰੋਨੰਸੀਏਸ਼ਨ ਠੀਕ ਦੇ ਰਹੇ ਹਾਂ, ਤੇ ਉੱਥੇ ਵੀ ਇੱਕ ਫ੍ਰਿੰਜ ਫੈਸਟੀਵਲ ਹੁੰਦਾ ਤੇ ਉੱਥੇ ਵੀ ਉਹਨਾਂ ਸੰਸਦਾ ਦਿੱਤਾ, ਤੇ ਅਸੀਂ ਦੁਬਈ ਦੀ ਗੱਲ ਕਰ ਰਹੇ ਹਾਂ, ਸ਼ਾਰਜਾ ਵਿੱਚ ਇੱਕ ਫ੍ਰਿੰਜ ਹੁੰਦਾ, ਉੱਥੋਂ ਦੇ ਜੋ ਕਿਊਰੇਟਰ ਨੇ ਉਹ ਸਾਨੂੰ ਐਡੀਲੇਡ ਮਿਲੇ ਸਨ, ਤੇ ਅਸੀਂ ਸੋਚਦੇ ਹਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਇੱਥੇ ਦੁਬਈ, ਫਰਾਂਸ ਤੇ ਜਪਾਨ ਵਿਜਿਟ ਕਰਾਂਗੇ, ਔਰ ਨਾਟ ਓਨਲੀ ਵਿਦ ਦਾਸਤਾਨੇ ਗੁਰੂ ਨਾਨਕ, ਸਾਡਾ ਦੂਜਾ ਵੀ ਜੋ ਕੰਮ ਹੈਗਾ ਮੈਂ ਦੱਸਦੀ ਹਾਂ। ਪਰ ਜੀ ਪਿਛਲੇ 19 ਸਾਲਾਂ 'ਚ ਲਗਭਗ ਅਸੀਂ 50 ਕ੍ਰੀਏਟ ਕੀਤੇ ਹੋਣਗੇ, ਜਿਹਦੇ ਲਗਭਗ ਲਗਭਗ 1200 ਸ਼ੋਅ ਅਸੀਂ ਪਰਫੋਰਮ ਕੀਤੇ ਹੋਣਗੇ ਅਕਰੋਸ ਇੰਡੀਆ, ਅਕਰੋਸ ਦ ਗਲੋਬ।
ਕਿਆ ਬਾਤ ਹੈ ਜੀ।
ਤੇ ਉਹਦੇ 'ਚ ਸੋਸ਼ਲ ਨਾਟਕ ਵੀ ਨੇ, ਜਿਵੇਂ ਸਾਦਤ ਹਸਨ ਮਿੰਟੋ ਸਾਹਿਬ ਦੀ ਜੋ 6 ਕਹਾਣੀਆਂ ਲੈ ਕੇ ਇੱਕ ਮੈਂ ਨਾਟਕ ਬਣਾਇਆ ਸੀ, ਕੁਛ ਅਫਸਾਨੇ, ਉਹ ਬਹੁਤ ਪਾਪੂਲਰ ਹੋਇਆ, ਉਹ ਅਸੀਂ ਕਲਕੱਤੇ ਵੀ ਕੀਤਾ, ਬੰਬਈ ਵੀ ਕੀਤਾ, ਦਿੱਲੀ 'ਚ ਬਹੁਤ ਹੀ ਵਾਰੀ ਕੀਤਾ। ਤੇ ਇੱਕ ਪ੍ਰੋਜੈਕਟ ਐਂਟੀਗਨੀ ਹੈਗਾ, ਗ੍ਰੀਕ ਨਾਟਕ ਐਂਟੀਗਨੀ, ਤੇ ਉਹਦੇ 'ਤੇ ਮੈਂ ਪ੍ਰੋਜੈਕਟ ਐਂਟੀਗਨੀ ਬਣਾਇਆ ਸੀ, ਉਹ ਅੰਗਰੇਜ਼ੀ ਤੇ ਹਿੰਦੀ 'ਚ ਹੁੰਦਾ, ਤੇ ਉਹ ਵੀ ਕੀਤਾ ਸੀ। ਤੇ ਇਹਦੇ ਅਲਾਵੇ ਇੱਕ ਕਾਮੇਡੀ ਹੈਗੀ ਬਹੁਤ ਹੀ ਪਾਪੂਲਰ, ਖੁਸਰ ਖੁਸਰ ਕਰਕੇ, ਉਹ ਸਾਡੇ ਕਈ ਸਾਲਾਂ ਤੋਂ ਚੱਲ ਰਹੀ, ਉਹਦੇ 'ਤੇ ਸੈਂਕੜੇ ਹੀ ਸ਼ੋਅ ਹੋ ਗਏ, ਤੇ ਉਹ ਵੀ ਅਸੀਂ ਕਰਦੇ ਹਾਂ ਰੈਗੂਲਰ ਬੇਸਿਸ ਤੇ। ਕੋਵਿਡ ਸਾਨੂੰ ਥੋੜਾ ਸਾ ਸੁਸਤ ਕਰ ਦਿੱਤਾ, ਸਾਡੀ ਸਾਰਿਆਂ ਨੇ ਸੁਸਤ ਕਰ ਦਿੱਤਾ, ਅਸੀਂ ਵੀ ਸੁਸਤ ਹੋ ਗਏ, ਸਾਡੇ ਕੰਮ ਸਾਰੇ ਰੁਕ ਗਏ। ਫਿਰ ਉੱਥੇ ਬਾਬਾ ਨਾਨਕ ਦੀ ਦਾਸਤਾਨ ਸਾਨੂੰ ਦੁਬਾਰਾ ਉਠਾਇਆ ਹੈਗਾ, ਆਈ ਹੋਪ ਅਸੀਂ ਦੁਬਾਰਾ ਤੋਂ ਰੀਜੁਵਨੇਟ ਹੋ ਗਏ ਸਾਰੇ, ਫਿਰ ਆਪਣੇ ਪ੍ਰੋਡਕਸ਼ਨ ਲੈ ਕੇ ਆਸਟ੍ਰੇਲੀਆ ਦੁਬਾਰਾ ਵੀ ਆਵਾਂਗੇ।
ਜੀ ਕੁਲਜੀਤ ਜੀ, ਇੱਕ ਨਾ ਬੜਾ ਹੀ ਦਿਲਚਸਪ ਜਿਹਾ ਸਵਾਲ ਮੇਰੇ ਜ਼ਿਹਨ 'ਚ ਆਇਆ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ। ਅੱਜ ਦੇ ਦੌਰ ਵਿੱਚ ਜਿੱਥੇ ਸਾਰਾ ਕੁਝ ਡਿਜੀਟਲਾਈਜ਼ ਹੁੰਦਾ ਜਾ ਰਿਹਾ, OTT ਪਲੇਟਫਾਰਮਸ ਦੇ ਉੱਤੇ ਲੋਕ ਪ੍ਰੈਫਰ ਕਰਦੇ ਨੇ ਮੂਵੀਜ਼ ਦੇਖਣੀਆਂ ਜਾਂ ਸ਼ੋਅਜ਼ ਦੇਖਣਾ, ਥੀਏਟਰ ਨੂੰ ਜਿੱਥੇ ਅੱਜ ਦੇ ਦੌਰ ਵਿੱਚ ਬਹੁਤ ਸਾਰੇ ਲੋਕ ਇੱਕ ਪੁਰਾਣਾ ਜੋ ਮਾਧਿਅਮ ਸਮਝਦੇ ਨੇ ਆਰਟ ਦਾ, ਉਹ ਕਿਤੇ ਨਾ ਕਿਤੇ ਲੁਪਤ ਹੁੰਦੇ ਵੀ ਦੇਖਿਆ ਗਿਆ, ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਅੱਜ ਦੇ ਦੌਰ ਵਿੱਚ ਉਸ ਨੂੰ ਕਿਸ ਤਰ੍ਹਾਂ ਸੰਜੀਵੀ ਰੱਖਿਆ ਜਾ ਸਕਦਾ?
ਪਰ ਜੀ ਇਹ ਨਾ ਸਵਾਲ ਮੈਨੂੰ ਲੱਗਦਾ ਕਿਸੇ ਗਿਰੀਸ਼ ਕਰਨਾਡ ਨੂੰ ਵੀ ਕਈ ਸਾਲ ਪਹਿਲੇ ਪੁੱਛਿਆ ਸੀ, ਮੈਂ ਕਿੱਥੇ ਇੰਟਰਵਿਊ ਪੜ੍ਹਦਾ ਸੀ। ਗਿਰੀਸ਼ ਕਰਨਾਡ ਕੰਨੜਾ ਵਿੱਚ ਬੜੇ ਵੱਡੇ ਪਲੇਅਰਾਈਟ ਨੇ, ਤੁਸੀਂ ਜਾਣਦੇ ਹੀ ਉਹਨਾਂ, ਤੇ ਉਹਨਾਂ ਜਵਾਬ ਇਹਦਾ ਬੜਾ ਪਿਆਰਾ ਦਿੱਤਾ ਸੀ। ਉਹ ਕਹਿੰਦੇ ਕਿ ਮੈਂ ਪਿਛਲੇ 200 ਸਾਲ ਤੋਂ ਸੁਣਨਾ ਕਿ ਥੀਏਟਰ ਮਰ ਗਿਆ, ਥੀਏਟਰ ਮਰਨ ਲੱਗਾ, ਹੁਣ ਤੱਕ ਤੇ ਮਰਿਆ ਨੀ। ਤੇ ਮੈਨੂੰ ਵੀ ਇਹ ਲੱਗਦਾ ਕਿ ਇਹ ਜੋ ਸਾਡੀਆਂ ਕੰਸਰਨਸ ਨੇ ਨਾ, ਇਹ ਕੰਸਰਨ ਬਹੁਤ ਜਾਇਜ਼ ਵੀ ਨੇ, ਕਿਉਂਕਿ ਆਸ ਪਾਸ ਅਸੀਂ ਦੇਖਦੇ ਹਾਂ OTT ਘਰ ਦੇ ਘਰ ਪਹੁੰਚ ਗਿਆ, ਤੇ ਉੱਥੇ ਐਂਟਰਟੇਨਮੈਂਟ ਮਿਲਦਾ ਹੈਗਾ, ਹੋਰ ਤੁਸੀਂ ਆਰਾਮ ਨਾਲ ਸ਼ਾਮ ਨੂੰ ਬੈਠੋ ਤੇ ਘਰ ਬੈਠ ਕੇ ਪੂਰੇ ਸ਼ੋਅ ਦੇਖ ਸਕਦੇ ਹੋ। ਲੇਕਿਨ ਮੇਰੀ ਪਰਸਨਲ ਰਾਏ ਵੇ ਉਹ ਇਹ ਹੈਗੀ ਕਿ ਜੋ ਐਕਸਪੀਰੀਅੰਸ ਤੁਸੀਂ ਲਾਈਵ ਪਰਫੋਰਮੈਂਸ ਵਿੱਚ ਮਿਲਦਾ ਹੈ ਨਾ, ਉਹ ਡਿਜੀਟਲ ਦੇ ਨਹੀਂ ਸਕਦਾ, ਚਾਹੇ ਜਿੰਨੀ ਵੀ ਕੋਸ਼ਿਸ਼ ਕਰ ਲੈ। ਇਸ ਕਰਕੇ ਥੀਏਟਰ ਨਾ ਕਦੇ ਖਤਮ ਹੋਣੇ ਦੀ ਕਗਾਰ ਤੇ ਜ਼ਰੂਰ ਆਇਆ, ਲੇਕਿਨ ਖਤਮ ਨਹੀਂ ਹੋਇਆ। ਜਦੋਂ ਤੱਕ ਮਨੁੱਖ ਹੈ, ਜਦੋਂ ਤੱਕ ਹਿਊਮਨ ਆਪਣੇ ਕੰਮ ਕਾਜ ਦੇ ਸਰਪਾਲ ਚ ਲੱਗੇ ਹੈ, ਉਦੋਂ ਤੱਕ ਥੀਏਟਰ ਰਹੇਗਾ। ਕਿਉਂਕਿ ਇੰਨਾ ਇੰਨਾ ਸਟਰੋਂਗ ਪ੍ਰੋਫਾਊਂਡ ਐਕਸਪ੍ਰੈਸ਼ਨ ਹੈਗਾ ਨਾ, ਉਹਨੂੰ ਛੱਡ ਕੇ ਇਨਸਾਨ ਜਾ ਨਹੀਂ ਸਕਦਾ ਕਿੱਥੇ। ਮੈਨੂੰ ਲੱਗਦਾ ਬਹੁਤ ਹੀ ਪ੍ਰਾਇਮਰੀ ਐਕਸਪ੍ਰੈਸ਼ਨ ਹੈ ਇਨਸਾਨ ਦਾ, ਉਹ ਥੀਏਟਰ ਦੇ ਜ਼ਰੀਏ ਹੱਲ ਹੁੰਦਾ ਹੈ। ਉਹ ਫਿਲਮਾਂ ਦੇ ਜ਼ਰੀਏ ਕਦੇ ਹੱਲ ਨਹੀਂ ਹੋਇਆ, ਉਹ ਟੀਵੀ ਦੇ ਜ਼ਰੀਏ ਕਦੇ ਹੱਲ ਨਹੀਂ ਹੋਇਆ, ਔਰ ਮੇਰਾ ਇਹ ਮੰਨਿਆ OTT ਦੇ ਜ਼ਰੀਏ ਵੀ ਹੱਲ ਨਹੀਂ ਹੁੰਦਾ। ਹਾਲਾਂਕਿ ਅਸੀਂ ਸਾਰੇ ਲੋਕ ਜੋ ਆਰਟਿਸਟ ਹਾਂ, ਥੀਏਟਰ ਦੇ ਨਾਲ ਅਸੀਂ ਫਿਲਮਾਂ ਵੀ ਕਰਦੇ ਹਾਂ, ਅਸੀਂ ਅਸੀਂ OTT ਵੀ ਕਰਦੇ ਹਾਂ, ਮੇਰੇ ਆਪਣੇ ਕੁਛ ਸ਼ੋਜ਼ ਵੀ OTT ਵਾਸਤੇ ਲਿਖੇ। ਉਹ ਬਹੁਤ ਕਮਰਸ਼ੀਅਲ ਕੰਮ ਹੁੰਦਾ, ਉਹ ਕਰਨੇ ਵੀ ਚਾਹੀਦੇ ਨੇ, ਉੱਥੇ ਕੋਈ ਦਿੱਕਤ ਨਹੀਂ, ਕਿਉਂਕਿ ਅਲੱਗ ਅਲੱਗ ਫੋਰਮਸ ਨੇ, ਅਲੱਗ ਅਲੱਗ ਮੀਡੀਅਮਸ ਨੇ, ਵੱਖ ਵੱਖ ਚੀਜ਼ਾਂ ਨੇ। ਤੇ ਮੇਰਾ ਪਰਸਨਲ ਇਹ ਮੰਨਿਆ ਭਾਰਤ ਕਿ ਇਹ ਥੀਏਟਰ ਕਿੱਥੇ ਜਾਂਦਾ ਨਹੀਂ, ਕਿਉਂਕਿ ਇਹ ਬਹੁਤ ਸਾਡਾ ਇੰਨੇਟ ਐਕਸਪੀਰੀਅੰਸ ਹੈਗਾ, ਔਰ ਜੋ ਵੀ ਜੋ ਇੰਨੇਟ ਐਕਸਪੀਰੀਅੰਸ ਹੁੰਦੇ ਉਹਨਾਂ ਡੈਂਟ ਜ਼ਰੂਰ ਪੈਂਦਾ ਥੋੜੇ ਸਮੇਂ ਵਾਸਤੇ, ਬਟ ਉਹ ਫਿਰ ਆਪਣੇ ਆਪ ਰਸਤਾ ਲੱਭ ਜਾਂਦੇ ਨੇ। ਜਿਵੇਂ ਮੈਂ ਆਪਣੇ ਹੀ ਦੇਖਣ ਦੱਸਦਾ ਨੀ, ਗੁਰੂ ਨਾਨਕ ਕਿਹੜੇ ਰਸਤਾ ਲੱਭ ਲਿਆ, ਘਰ ਪਹੁੰਚ ਗਏ, ਤੁਸੀਂ ਆਡੀਟੋਰੀਅਮ ਨਹੀਂ ਆ ਸਕਦੇ ਤੇ ਅਸੀਂ ਘਰ ਆ ਜਾਂਦੇ ਹਾਂ ਜੀ, ਤੇ ਸੈਕੜੋ ਸ਼ੋਅ ਤੁਸੀਂ ਦਿੱਲੀ ਕਰ ਦਿੱਤੇ ਵੀ ਘਰ ਜਾ ਕੇ, ਕਦੇ ਡਰਾਇੰਗ ਰੂਮ, ਕਦੇ ਬੈਕਯਾਰਡ, ਕਦੇ ਟੈਰਿਸ।
ਸੋ ਇਹ ਜੋ ਲਾਈਵ ਪਰਫੋਰਮੈਂਸ ਹੁੰਦੀ ਹੈ ਉਹਦੇ ਨਾਲ ਐਕਚੁਅਲੀ ਲੋਕ ਕਨੈਕਟ ਕਰ ਸਕਦੇ ਨੇ, ਜੋ ਕਿ ਡਿਜੀਟਲਾਈਜੇਸ਼ਨ ਦੇ ਜ਼ਮਾਨੇ ਦੇ ਉੱਤੇ OTT 'ਤੇ ਆਪਾਂ ਠੀਕ ਹੈ ਐਂਟਰਟੇਨਮੈਂਟ ਦੇ ਲਈ ਚੀਜ਼ਾਂ ਦੇਖ ਲੈਂਦੇ ਹਾਂ, ਪਰ ਉਹਨਾਂ ਨਾਲ ਕਨੈਕਟ ਨਹੀਂ ਕਰ ਸਕਦੇ। ਸੋ ਬਿਲਕੁਲ ਬਖੂਬੀ ਤੁਸੀਂ ਇਹ ਗੱਲ ਕਹੀ ਹੈ। ਕੋਈ ਜਾਂਦੀ ਵਾਰ ਦਾ ਸੁਨੇਹਾ ਤੁਸੀਂ ਆਸਟ੍ਰੇਲੀਆ ਦੇ ਸਰੋਤਿਆਂ ਦੇ ਲਈ ਜੋ ਇਸ ਵੇਲੇ ਤੁਹਾਨੂੰ ਸਾਰੇ ਸੁਣ ਰਹੇ ਨੇ ਉਹਨਾਂ ਦੇ ਲਈ ਮੈਸੇਜ ਤੁਸੀਂ ਦੇਣਾ ਚਾਹੋ ਤਾਂ?
ਮੈਂ ਬਾਬਾ ਨਾਨਕ ਦਾ ਵਨਨੈਸ ਦਾ ਮੈਸੇਜ ਦੇਣਾ ਚਾਹਾਂਗਾ। ਮੈਂ ਬਸ ਇਹ ਕਹਿਣਾ ਚਾਹਾਂਗਾ ਕਿ ਆਸ ਪਾਸ ਬਹੁਤ ਕੁਛ ਘੱਟ ਰਿਹਾ, ਔਰ ਅਸੀਂ ਬਹੁਤ ਕੁਛ ਸੁਣ ਰਹੇ ਹਾਂ, ਉਹ ਜੋ ਘੱਟ ਰਿਹਾ ਔਰ ਜੋ ਸੁਣ ਰਹੇ ਹਾਂ ਉਹਨੂੰ ਥੋੜਾ ਇਗਨੋਰ ਕਰਕੇ ਇੱਕ ਇਨਸਾਨ ਦਾ ਦੂਜੇ ਇਨਸਾਨ ਨਾਲ ਕੀ ਰਾਬਤਾ ਹੈਗਾ, ਕੀ ਰਿਲੇਸ਼ਨਸ਼ਿਪ ਹੈ, ਉਹ ਜਰਾ ਅਸੀਂ ਉੱਥੇ ਥੋੜਾ ਸਾ ਗੌਰ ਕਰੀਏ, ਤੇ ਮੈਨੂੰ ਲੱਗਦਾ ਫਿਰ ਬਾਬਾ ਨਾਨਕ ਦਾ ਜੋ ਆਈਡੀਆ ਆਫ ਵਨਨੈਸ ਹੈ ਨਾ, ਇੱਕ ਦੀ ਜੋ ਗੱਲ ਬਾਬਾ ਨਾਨਕ ਕਰਦੇ ਉਹ ਹੁੰਦੀ ਹੋਈ ਸਨ ਸਾਹਮਣੇ ਦਿਖ ਜਾਏਗੀ ਜੀ। ਬਾਕੀ ਬਾਬਾ
ਜੀ ਬਿਲਕੁਲ, ਅੱਜ ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਹੀ ਚੰਗਾ ਲੱਗਿਆ, ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਨਾਲ, ਸਾਡੇ ਸਰੋਤਿਆਂ ਦੇ ਨਾਲ ਸਾਰੀ ਗੱਲਬਾਤ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਕੁਲਜੀਤ ਜੀ। ਅਤੇ ਤੁਹਾਨੂੰ ਇੱਕ ਵਾਰ ਫਿਰ ਤੋਂ ਮੁਬਾਰਕਬਾਦ ਦਿੰਦੇ ਹਾਂ ਕਿ ਤੁਸੀਂ ਭਾਰਤ ਤੋਂ ਆਸਟ੍ਰੇਲੀਆ ਆ ਕੇ ਐਡੀ ਸੋਹਣੀ ਪਰਫੋਰਮੈਂਸ ਲੋਕਾਂ ਦੇ ਰੂਬਰੂ ਪੇਸ਼ ਕਰ ਰਹੇ ਹੋ, ਅਤੇ ਧੰਨਵਾਦ ਅੱਜ ਸਮਾਂ ਦੇਣ ਦੇ ਲਈ।
ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ ਸੋ ਮਚ।